ਦੀਪਕ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਸਾਡੇ ਚੂਹੇ ਬਹੁਤ ਨੇ ਇੱਥੇ, ਕੀ ਕਰੀਏ।
ਦੇਖੋ ਜੀ, ਆਪਾਂ ਤਾਂ ਟੌਮ ਜੈਰੀ ਦਾ ਪਤਾ, ਬੜਾ ਮਸ਼ਹੂਰ ਸੀ, ਪਰ ਸਾਡੇ ਇੱਥੇ ਚੂਹਾ ਬੁੱਲੀ ਦਾ ਖੇਲ ਪੁਲਿਸ ਖੇਡ ਲੈਂਦੀ ਹੈ ਜੀ, ਸਿਆਸਤਦਾਨ ਖੇਡ ਲੈਂਦੇ ਆ, ਇਸ ਲਈ ਇੱਥੇ ਤਾਂ ਕਾਫੀ ਇਹ ਖੇਡ ਚੱਲਦਾ ਹੈ। ਆ ਚੂਹੇ ਚਾਹੇ ਵਾਲਾ ਖੇਡ ਤਾਂ ਆਪਣੇ ਤਾਂ ਫਿਰ ਲੋਹੇ ਵਾਲਾ ਪਿੰਜਰਾ ਜਾਂ ਲੱਕੜ ਵਾਲਾ ਪਿੰਜਰਾ ਹੀ ਕੰਮ ਆਉਂਦਾ ਇੱਥੇ ਤਾਂ।
ਕੜਿੱਕੀ ਕੜਿੱਕੀ ਜੀ,
ਰੋਟੀ ਲਾਓ ਉਹਦੇ ਵਿੱਚ ਤੇ ਸਵੇਰ ਨੂੰ ਚੂਹਾ ਫੜੋ
ਇੱਥੇ
ਫਿਰ। ਅੱਛਾ,
ਦੀਪਕ
ਚੂਹਾ 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 ਫੜਨ ਪਿੱਛੇ ਮਸਲਾ ਨਹੀਂ, ਮਸਲਾ ਫਿਰ ਛੱਡਣ ਪਿੱਛੇ ਲੜਾਈ ਹੁੰਦੀ ਹੈ, ਆਪਣੇ ਸਾਡੇ ਘਰ ਮੂਹਰੇ ਛੱਡ ਦਿਓ
ਇਹ ਗੱਲ ਸਹੀ ਆ।
ਫਿਰ ਆਪਣੇ ਪਿੰਡਾਂ 'ਚ ਤਾਂ ਇਹ ਮਸਲਾ ਹੁੰਦਾ।
ਜਿਹੜੀਆਂ ਉਹ ਕੜਿੱਕੀਆਂ ਨਾ, ਉਹ ਕੋਈ ਕੈਨੇਡਾ ਵੀ ਲੈ ਆਇਆ ਸੀ, ਇੱਥੇ ਵੀ ਮੈਂ ਦੇਖੀਆਂ, ਪਰ ਕੈਨੇਡਾ ਉਹਦੇ ਵਿੱਚ ਜਦੋਂ ਰੋਟੀ ਫਸਾਈ, ਇੱਥੇ ਚੂਹੇ ਕਈ ਬੜੇ ਸ਼ਾਤਰ ਨੇ ਦੀਪਕ ਜੀ, ਉਹ ਰੋਟੀ ਜਾਂ ਉਹਦੇ ਵਿੱਚ ਜੋ ਕੁਛ ਵੀ ਰੱਖਿਆ ਹੁੰਦਾ ਖਾਣ ਦਾ ਸਮਾਨ, ਉਹ ਖਾ ਕੇ ਭੱਜ ਜਾਂਦੇ ਆ, ਪਿੰਜਰਾ ਉਹਦੇ ਤੋਂ ਉੱਦਾਂ ਹੀ ਖੁੱਲ੍ਹਾ ਰਹਿ ਜਾਂਦਾ,
ਬੰਦ ਨਹੀਂ ਹੁੰਦਾ
ਬੰਦ
ਇੱਥੇ
ਨਹੀਂ
ਵਾਲਾ।
ਹੁੰਦਾ।
ਫਿਰ ਕੈਨੇਡਾ ਦੇ ਚੂਹੇ ਨੇ ਜੀ, ਉਹ ਹੁਣ ਸਾਡੇ ਵਾਲੇ ਥੋੜ੍ਹਾ ਨੇ, ਆਈਲੈਟਸ ਕਰਕੇ ਜਾਂਦੇ ਨੇ ਉੱਥੇ।
ਦੀਪਕ ਜੀ, ਅੱਛਾ ਗੱਲ ਕਰੀਏ ਭਾਰਤੀ ਹਵਾਈ ਉਡਾਨਾਂ ਦੇ ਸੰਕਟ 'ਚ ਦਾ ਸੱਚ ਜਿਹੜਾ ਹੈਗਾ, ਇਹ ਜ਼ਰੂਰ ਦੱਸਿਓ, ਕਿਉਂਕਿ ਪਿਛਲੇ ਦਿਨਾਂ ਤੋਂ ਸਾਨੂੰ ਪਤਾ ਹੈ ਕਿ ਇੰਡੀਗੋ ਦੀਆਂ ਉਡਾਨਾਂ ਜਿਸ ਹਿਸਾਬ ਦੇ ਨਾਲ ਰੱਦ ਹੋਈਆਂ, ਬਹੁਤ ਲੋਕ ਖੱਜਲ ਖੁਆਰ ਹੋਏ, ਪਰ ਜੋ ਇਸ ਵੇਲੇ ਸੰਕਟ ਬਣਿਆ ਹੋਇਆ ਏਵੀਏਸ਼ਨ ਇੰਡਸਟਰੀ ਦੇ ਵਿੱਚ, ਉਹਦੀ ਹਕੀਕਤ ਹੈ ਕੀ, ਉਹਦੇ ਬਾਰੇ ਦੱਸਿਓ।
ਪੀਏ ਜੀ, ਪਿਛਲੇ 9 ਦਿਨਾਂ ਤੋਂ ਇਹ ਲਗਭਗ ਰੋਜ਼ ਦੀਆਂ ਉਡਾਨਾਂ ਰੱਦ ਹੋਣ ਦੀਆਂ ਖਬਰਾਂ, ਖਾਸ ਕਰ ਇੰਡੀਗੋ ਦੇ ਮਾਮਲੇ 'ਚ ਹੀ ਸਭ ਤੋਂ ਜ਼ਿਆਦਾ, ਅਤੇ 5,000 ਤੋਂ ਵੱਧ ਉਡਾਨਾਂ ਰੱਦ ਹੋ ਚੁੱਕੀਆਂ ਨੇ ਹੁਣ ਤੱਕ। ਇਹ ਮਾਇਨੇ ਰੱਖਦਾ ਕਿ 1 ਉਡਾਨ 2 ਉਡਾਨ 1 ਦਿਨ ਦਾ ਮਸਲਾ, ਜੇ ਇੰਨੇ ਦਿਨਾਂ ਵਿੱਚ ਵੀ ਮਸਲਾ ਹੱਲ ਨਹੀਂ ਹੋ ਪਾ ਰਿਹਾ, ਜਦੋਂ ਕਿ ਇੰਡੀਗੋ ਨੂੰ ਛੂਟ ਵੀ ਮਿਲ ਗਈ ਉਹ ਸਾਰੇ ਨਿਯਮਾਂ ਦੇ ਵਿੱਚ, ਉਹਦੇ ਬਾਵਜੂਦ ਇਹ ਸਥਿਤੀ ਹੈ। ਫਿਰ
ਜੀ
ਕੀ ਸੱਚ ਸਿਰਫ ਇੰਨਾ ਕੀ ਹੈ ਕਿ ਉਹ ਨਿਯਮਾਂ ਕਰਕੇ ਸਾਰਾ ਟਾਈਮ ਟੇਬਲ ਵਿਗੜ ਗਿਆ, ਜਾਂ ਸੱਚ ਕੁਛ ਹੋਰ ਹੈ? ਮੈਂ ਲਗਾਤਾਰ ਇਸ ਮਸਲੇ ਦੇ ਪਿਛਲੇ ਦਿਨਾਂ ਤੋਂ, ਆਪਾਂ ਲਗਭਗ ਜਿੱਦਣ ਦਾ ਇਹ ਮਸਲਾ ਹੋਇਆ ਆਪਾਂ ਕਦੇ ਉੱਤੇ ਖੁੱਲ੍ਹ ਕੇ ਗੱਲ ਨਹੀਂ ਕੀਤੀ,
ਜੀ
ਪਰ ਮੈਂ ਲਗਾਤਾਰ ਇਹਦੇ ਉੱਤੇ ਪੜ੍ਹ ਦੇਖ ਰਿਹਾ ਸੀ, ਅਤੇ ਮੇਰੇ ਇੱਕ ਆਰਟੀਕਲ ਹੱਥ ਆਇਆ ਅਵੇ ਕੁਮਾਰ ਦੁਬੇ ਜੀ ਨੇ, ਮੈਂ ਰੈਗੂਲਰ ਉਹਨਾਂ ਦੇ ਕੋਲਮ ਪੜ੍ਹਦਾ ਰਹਿਣਾ, ਦਿੱਲੀ ਦੀ ਅੰਬੇਦਕਰ ਯੂਨੀਵਰਸਿਟੀ ਦੇ ਵਿੱਚ, ਹੈ ਨਾ, ਉਹ ਭਾਰਤੀ ਭਾਸ਼ਾਵਾਂ ਦੇ ਪ੍ਰਮੁੱਖ ਰਹੇ ਨੇ, ਪ੍ਰੋਫੈਸਰ ਰਹੇ ਨੇ, ਅਤੇ ਬੜਾ ਉਹਨਾਂ ਦਾ ਪਕੜ ਹੈ ਇਹਨਾਂ ਵਿਸ਼ਿਆਂ ਦੇ ਉੱਤੇ, ਮੈਨੂੰ ਉਹਦਾ ਲੇਖ ਪੜ੍ਹ ਰਿਹਾ ਸੀ। ਉਹ ਕਹਿੰਦੇ ਵੀ ਸੋਚ ਕੇ ਦੇਖੋ ਕਿ ਦੇਸ਼ ਦੇ ਵਿੱਚ 10-11% ਲੋਕ ਨੇ, ਮਤਲਬ 10-11% ਉਹ ਲੋਕ ਨੇ ਜਿਹੜੇ ਇਸ ਹਵਾਈ ਉਡਾਨਾਂ ਦੀ ਵਰਤੋਂ ਕਰਦੇ ਆ, ਮਤਲਬ, ਹੈ ਨਾ। ਤੇ ਜੇ ਉਹ ਕ੍ਰੀਮੀ ਲੇਅਰ ਦਾ ਮਸਲਾ ਮੋਦੀ ਸਰਕਾਰ ਹੱਲ ਨਹੀਂ ਕਰ ਪਾ ਰਹੀ ਇੰਨੇ ਦਿਨਾਂ ਤੋਂ, 9 ਦਿਨਾਂ ਤੋਂ 10 ਦਿਨਾਂ ਤੋਂ, ਉਹਨਾਂ ਲਈ ਇਹ ਵੀ ਮਸਲਾ ਨਹੀਂ ਹੈਗਾ, ਤਾਂ ਸੋਚੋ ਫਿਰ ਦੇਸ਼ ਦੀ ਆਮ ਜਨਤਾ, ਆਮ ਲੋਕ ਉਹਨਾਂ ਲਈ ਕਿੰਨਾ ਕੁ ਗੰਭੀਰ ਹੋਣਗੇ। ਪਰ
ਜੀ
ਜਿਹੜਾ ਸਵਾਲ ਤੁਸੀਂ ਕਰ ਰਹੇ ਹੋ ਕਿ ਇਹਦਾ ਸੱਚ ਕੀ ਹੈ,
ਜੀ
ਜੇ ਸੱਚ ਮੈਂ ਦੱਸਾਂ ਜੋ ਅਵੇ ਕੁਮਾਰ ਦੁਬੇ ਦੇ ਸ਼ਬਦਾਂ ਦੇ ਵਿੱਚ, ਤਾਂ ਉਹ ਕਹਿੰਦੇ ਜੀ ਮਸਲਾ ਇਹ ਹੈ ਕਿ ਅਡਾਨੀਆਂ ਨੇ ਖਰੀਦਿਆ ਜੀ ਪਾਇਲਟ ਟ੍ਰੇਨਿੰਗ ਇੰਸਟੀਟਿਊਟ, ਤੇ ਉਹਨੂੰ ਚਲਾਉਣਾ ਤਾਂ ਹੈ ਨਾ, ਤੇ ਉਹਦੇ ਲਈ ਫਿਰ ਨੈਸ਼ਨਲ ਮੀਡੀਆ ਕੰਮ ਲਾਇਆ ਕਿ ਨਰੇਟਿਵ ਬਣ ਸਕੇ ਕਿ ਜੀ ਪਾਇਲਟਾਂ ਦੀ ਕਮੀ ਹੋ ਗਈ, ਉਹਦੇ ਕਰਕੇ ਦਿੱਕਤ ਖੜੀ ਹੋ ਗਈ। ਮੈਂ ਆਪਣੇ ਸ਼ਬਦਾਂ ਦੀ ਬਜਾਏ ਜੀ ਅਵੇ ਕੁਮਾਰ ਦੁਬੇ ਉਹਨਾਂ ਦੇ ਸ਼ਬਦਾਂ ਦੇ ਵਿੱਚ ਮੈਂ ਇੱਕ ਪਹਿਰਾ ਤੁਹਾਡੇ ਨਾਲ ਸਾਂਝਾ ਕਰਾਂ।
ਜੀ
ਕਹਿੰਦੇ ਜੀ 27 ਨਵੰਬਰ ਨੂੰ ਖਬਰ ਮਿਲੀ ਸੀ ਕਿ ਅਡਾਨੀ ਗਰੁੱਪ ਦੀ ਕੰਪਨੀ ਅਡਾਨੀ ਡਿਫੈਂਸ ਨੇ ਭਾਰਤ ਵਿੱਚ ਪਾਇਲਟ ਟ੍ਰੇਨਿੰਗ ਦੀ ਸਭ ਤੋਂ ਵੱਡੀ ਕੰਪਨੀ FSTC ਨੂੰ ਖਰੀਦ ਲਿਆ। ਇਸ ਖਬਰ ਦੇ ਸਾਹਮਣੇ ਆਉਣ ਤੋਂ ਸਿਰਫ 3 ਦਿਨ ਹੀ ਹੋਏ ਸਨ ਕਿ ਫਲਾਈਟਾਂ 'ਚ ਦੇਰੀ ਹੋਣ ਤੇ ਉਹਨਾਂ ਦੇ ਰੱਦ ਹੋਣ ਦੀਆਂ ਖਬਰਾਂ ਆਉਣ ਲੱਗ ਪਈਆਂ। ਇਹ ਕੰਪਨੀ ਖਰੀਦਣ ਤੋਂ 3 ਦਿਨ ਬਾਅਦ ਹੀ ਇਹ ਮਸਲਾ ਖੜਾ ਹੋ ਗਿਆ
ਜੀ।
ਇਹ 27 ਨਵੰਬਰ ਦੀ ਗੱਲ ਹੈ, ਤੇ ਉਹ ਤੋਂ ਬਾਅਦ ਤੁਸੀਂ ਹਿਸਾਬ ਲਾ ਲਓ ਲਗਾਤਾਰ ਇਹ ਗੱਲ ਚੱਲ ਰਹੀ ਹੈ। ਰੱਦ ਹੋਣ ਦੀਆਂ ਖਬਰਾਂ ਸਾਹਮਣੇ ਆਉਣ ਲੱਗ ਪਈਆਂ। ਸਰਕਾਰ ਦੀ ਤਾਲ ਉੱਤੇ ਨੱਚਣ ਵਾਲਾ ਗੋਦੀ ਨੈਸ਼ਨਲ ਮੀਡੀਆ ਚੱਲਣ ਲੱਗਾ ਸੀ ਕਿ ਭਾਰਤ ਵਿੱਚ ਪਾਇਲਟਾਂ ਦੀ ਭਾਰੀ ਕਮੀ ਹੋ ਗਈ ਹੈ। ਇਹਨਾਂ ਖਬਰਾਂ ਰਾਹੀਂ ਸਾਰੇ ਦੇਸ਼ ਵਿੱਚ ਮਾਹੌਲ ਬਣਾਇਆ ਜਾਣ ਲੱਗਾ ਕਿ ਭਾਰਤ ਵਿੱਚ ਪਾਇਲਟਾਂ ਦੀ ਭਰਤੀ ਅਤੇ ਟ੍ਰੇਨਿੰਗ ਉੱਤੇ ਖਾਸ ਧਿਆਨ ਦੇਣ ਦੀ ਲੋੜ ਹੈ। ਜਦੋਂ ਇਹ ਖਬਰਾਂ ਆਉਣੀਆਂ ਸ਼ੁਰੂ ਹੋਈਆਂ ਤਾਂ ਸਵਾਲ ਉੱਠਿਆ ਕਿ ਕੀ ਇਹ ਸਭ ਜਾਣ ਬੁੱਝ ਕੇ ਅਡਾਨੀ ਨੂੰ ਫਾਇਦਾ ਪਹੁੰਚਾਉਣ ਦੀ ਸਾਜ਼ਿਸ਼ ਤਾਂ ਨਹੀਂ, ਕਿਉਂਕਿ ਹਵਾਬਾਜ਼ੀ ਦੇ ਬਾਜ਼ਾਰ ਵਿੱਚ ਪਾਇਲਟਾਂ ਦੀ ਨਿੱਜੀ ਕਮੀ ਜਿੰਨੀ ਕਮੀ ਹੋਵੇਗੀ ਉਨੀ ਹੀ ਅਡਾਨੀ ਦੀ ਕੰਪਨੀ ਵਿੱਚ ਪਾਇਲਟ ਤਿਆਰ ਕਰਨ ਦਾ ਕੰਮ ਤੇਜ਼ੀ ਨਾਲ ਚੱਲੇਗਾ
ਜੀ।
ਕਹਿੰਦੇ ਜੀ ਇਹ ਕੋਈ ਪਹਿਲਾ ਮੌਕਾ ਨਹੀਂ ਗਾ। ਇਸ ਤੋਂ ਪਹਿਲਾਂ ਵੀ ਜਦੋਂ ਇੱਕ ਵਾਰ ਅਡਾਨੀ ਨੇ ਘਟੀਆ ਕੁਆਲਿਟੀ ਦਾ ਕੋਲਾ ਮਹਿੰਗੇ ਮੁੱਲ ਤੇ ਵੇਚਣਾ ਸੀ ਤਾਂ ਦੇਸ਼ ਵਿੱਚ ਕੋਲੇ ਦੀ ਕਮੀ ਦੀ ਖਬਰ ਫੈਲਾ ਦਿੱਤੀ ਗਈ। ਇਹ ਅਫਵਾਹ ਇੰਨੀ ਫੈਲਾਈ ਕਿ ਦੇਸ਼ ਵਿੱਚ ਇੱਕ ਦੋ ਦਿਨ ਦਾ ਹੀ ਕੋਲਾ ਬਚਿਆ। ਇਸਦਾ ਸਿੱਧਾ ਫਾਇਦਾ ਇਹ ਹੋਇਆ ਕਿ ਅਡਾਨੀ ਦਾ ਘਟੀਆ ਕੋਲਾ ਵੀ ਮਹਿੰਗੇ ਦਾਮ ਤੇ ਵਿਕ ਗਿਆ। ਸੋ ਕਿਤੇ ਹੁਣ ਪਾਇਲਟ ਤਿਆਰ ਕਰਾਉਣ ਵਾਲੀ ਕੰਪਨੀ ਚਲਾਉਣ ਦੇ ਲਈ ਫਰਮ ਨਾ ਤਰੀ, ਇਹ ਵੱਡਾ ਸਵਾਲ ਕਿ ਕਿਤੇ ਇਹਦੇ ਪਿੱਛੇ ਅਸਲੀ ਕਹਾਣੀ ਇਹ ਤਾਂ ਨਹੀਂ, ਕੰਪਨੀ ਖਰੀਦੀ ਜਾਂਦੀ ਉਹ ਤੋਂ ਬਾਅਦ ਹੀ ਇਹ ਮਸਲਾ ਖੜਾ ਹੁੰਦਾ, ਔਰ ਇੰਨੇ ਦਿਨਾਂ ਦਾ 9-10 ਦਿਨਾਂ ਦਾ ਜਿਹੜਾ ਹੱਲੇ ਨਹੀਂ ਹੋ ਪਾ ਰਿਹਾ, ਔਰ ਮੁਸ਼ਕਲ ਚ ਵੀ ਉਹ ਤੇਰਾ ਜਿਹਨੂੰ ਛੂਟ ਮਿਲੀ ਹੋਈ ਹੈ। ਇਸ ਲਈ ਸਵਾਲ ਤਾਂ ਵਾਜਬ ਲੱਗਦਾ ਜੀ ਕਿ ਕੀ ਅਸਲੀ ਸੱਚ ਫਿਰ ਇਹੀ ਹੈ ਜਾਂ ਇਹ ਤੋਂ ਵੀ ਅੱਗੇ ਕੁਛ ਹੋਰ ਹੈਗਾ।
ਦੀਪਕ ਜੀ ਦੱਸਿਓ, ਜਿਹੜੀ ਗੱਲ ਇੱਕ ਹੈ ਵੀ ਭਾਜਪਾ ਨੂੰ ਕਰੋੜਾਂ ਦਾ ਫੰਡ ਜਦੋਂ ਦੇ ਦਿੱਤਾ ਜਾਂਦਾ ਤਾਂ ਉਹਦੇ ਨਾਲ ਫਿਰ ਕੀ ਮਨਮਾਨੀਆਂ ਕਰਨ ਦਾ, ਲੋਕਾਂ ਨੂੰ ਤੰਗ ਪਰੇਸ਼ਾਨ ਕਰਨ ਦਾ, ਲੋਕਾਂ ਦਾ ਸ਼ੋਸ਼ਣ ਕਰਨ ਦਾ ਲਾਇਸੈਂਸ ਮਿਲ ਜਾਂਦਾ? ਇਹ ਬੜਾ ਗੰਭੀਰ ਦੋਸ਼ ਹੈ ਜੀ।
ਅਭੈ ਕੁਮਾਰ ਦੁਬੇ ਹੋਰੀ ਤਾਂ ਇਹੀ ਕਹਿ ਰਹੇ ਨੇ ਜੀ, ਉਹ ਕਹਿੰਦੇ ਕਿ ਇੰਡੀਗੋ ਨੂੰ ਲਾਇਸੈਂਸ ਮਿਲਿਆ ਹੋਇਆ ਇਹਦਾ, ਕਿ ਉਹਨੇ ਫੰਡ ਦਿੱਤੇ ਨੇ ਤੇ ਫੰਡ ਦੇਣ ਤੋਂ ਬਾਅਦ ਵੀ ਉਹ ਲੋਕਾਂ ਦਾ ਸ਼ੋਸ਼ਣ ਹੋ ਰਿਹਾ। ਨਾ ਤਾਂ ਲੋਕਾਂ ਦੀ ਟਿਕਟ ਰੱਦ ਹੋਣ ਦੇ ਸਮੇਂ ਸਿਰ ਅੱਜ ਤੱਕ ਪੈਸੇ ਮਿਲ ਰਹੇ ਨੇ, ਅਦਾਲਤ ਨੇ ਸਰਕਾਰਾਂ ਤੱਕ ਨੂੰ ਝਾੜਾ ਮਾਰੀ ਤੁਸੀਂ ਬਦਲਵੇ ਪ੍ਰਬੰਧ ਕਿਉਂ ਨਹੀਂ ਕਰ ਪਾ ਰਹੇ, ਨਾ ਹੀ ਲੋਕਾਂ ਦੇ ਰਹਿਣ ਸਹਿਣ ਖਾਣ ਪੀਣ ਦਾ ਕੋਈ ਕੰਪਨੀਆਂ ਪ੍ਰਬੰਧ ਕਰ ਰਹੀਆਂ, ਨਾ ਉਹਨੂੰ ਤਸੱਲੀ ਬਖਸ਼ ਜਵਾਬ ਦੇ ਪਾ ਰਹੀਆਂ ਨੇ। ਬੰਦੇ ਪਹੁੰਚ ਜਾਂਦੇ ਨੇ ਤੇ ਸਮਾਨ 8-8 ਦਿਨ ਨਹੀਂ ਆ ਰਿਹਾ, ਦੱਸੋ ਹੁਣ ਬੰਦਾ 8 ਦਿਨ ਹਰੇਕ ਸਮਾਨ ਹੀ ਦੇਖਦਾ ਰਹੇ ਵੀ ਕਿੱਥੋਂ ਉਤਰਿਆ। ਇਹ ਸਥਿਤੀ ਹੈ
ਜੀ।
ਤੁਸੀਂ ਇਹ ਦੇਖੋ ਕਿ ਇੰਡੀਗੋ ਏਅਰਲਾਈਨ ਦੀ ਉਡਾਨ ਖੇਤਰ ਵਿੱਚ ਸਭ ਤੋਂ ਵੱਡੀ ਕਹਿੰਦੇ ਜੀ ਇਜਾਰੇਦਾਰੀ ਹੈ, ਮਤਲਬ ਭਾਰਤ ਦੇ ਵਿੱਚ ਲੋਕਲ ਫਲਾਈਟ ਜੇਕਰ ਕੋਈ ਨੰਬੇ ਨੰਬਰ 1 ਕੰਪਨੀ ਹੈ ਤਾਂ ਉਹ ਇੰਡੀਗੋ ਹੈ। ਹਵਾਈ ਖੇਤਰ ਵਿੱਚ ਕਰੀਬ 65% ਹਿੱਸਾ ਇਸ ਏਅਰਲਾਈਨ ਕੋਲ ਹੈ। ਦੇਸ਼ ਵਿੱਚ ਸਭ ਤੋਂ ਵੱਧ 434 ਨਾਗਰਿਕ ਜਹਾਜ਼ ਇੰਡੀਗੋ ਕੋਲ ਨੇ, 434 ਜਹਾਜ਼ ਨੇ ਇਹਨਾਂ ਦੇ
ਜੀ,
ਤੇ 5,456 ਪਾਇਲਟ ਤੇ 10,212 ਕੈਬਨ ਕਰੂ ਮੈਂਬਰ ਨੇ, 41,000 ਪੱਕੇ ਕਰਮਚਾਰੀ ਨੇ। ਇੰਡੀਗੋ ਦਾ ਬਿਜ਼ਨਸ ਮਾਡਲ ਕਹਿੰਦੇ ਇਸ ਤਰੀਕੇਕਾਰ ਤੋਂ ਸਾਬਤ ਹੁੰਦਾ ਕਿ ਸਭ ਤੋਂ ਵੱਡੀ ਕੰਪਨੀ ਹੈ। ਪਰ ਜਿਹੜਾ ਸਵਾਲ ਤੁਸੀਂ ਕਰ ਰਹੇ ਹੋ, ਜੇ ਮੈਂ ਉਸ ਸਵਾਲ ਤੇ ਜਾਵਾਂ ਤਾਂ ਲਓ ਜੀ ਮੇਰੇ ਕੋਲ ਇੱਕ ਪਹਿਲੂ ਹੋਰ ਉੱਭਰਿਆ। ਕਹਿੰਦੇ ਜੇ ਆਪਾਂ ਇਹ ਵੀ ਦੇਖੀਏ ਕਿ ਇਹਨਾਂ ਲਈ ਨਿਯਮਾਂ 'ਚ ਛੂਟ ਦਿੱਤੀ ਗਈ ਤਾਂ ਇਸੇ ਇਕੱਲੀ ਕੰਪਨੀ ਲਈ ਕਿਉਂ? ਜਿਹੜੇ ਨਿਯਮ ਬਣਾਏ ਗਏ ਸੀਗੇ ਵੀ 36 ਘੰਟੇ ਨਹੀਂ 48 ਘੰਟੇ ਰੈਸਟ ਚਾਹੀਦੀ ਹੈ ਤੇ ਛੁੱਟੀ ਨੂੰ ਇਹਦੇ ਵਿੱਚ ਨਹੀਂ ਗਿਣਿਆ ਜਾਊਗਾ, ਹੁਣ ਉਹ ਛੁੱਟੀ ਵੀ ਇਸੇ ਆਰਾਮ 'ਚ ਗਿਣੀ ਜਾਊਗੀ, ਮੁੜ ਕੇ ਇਹਨਾਂ ਨੂੰ ਸਾਰੇ ਪੁਰਾਣੇ ਨਿਯਮਾਂ 'ਤੇ ਖੇਡਣ ਦਾ ਮੌਕਾ ਮਿਲ ਗਿਆ, ਉਹਦੇ ਨਾਲ ਪਾਇਲਟ ਕਰੂ ਮੈਂਬਰ ਉਹ ਸਾਰਿਆਂ ਦਾ, ਉਹਨਾਂ ਦਾ ਸ਼ੋਸ਼ਣ ਦਾ ਮਸਲਾ ਵੀ ਖੜਾ ਤੇ ਉਹ ਸਾਰਾ ਕੁਝ ਜੇ ਬਾਕੀਆਂ ਲਈ ਲਾਗੂ ਹੋਗੇ ਤੇ ਇਹਦੇ ਲਈ ਕਿਉਂ ਨਹੀਂ? ਇਹ ਸਵਾਲ ਤਾਂ ਖੜਾ ਸੀ। ਪਰ ਜਿਹੜਾ ਤੁਸੀਂ ਪੁੱਛ ਰਹੇ ਹੋ, ਆਹ ਲਓ ਜੀ, ਉਹ ਕਹਿੰਦੇ ਜੀ ਇੰਡੀਗੋ ਨੇ 20 ਮਹੀਨਿਆਂ ਬਾਅਦ ਵੀ ਮਾਰਚ 2024 ਤੱਕ ਇਹ ਨਿਯਮ ਲਾਗੂ ਨਹੀਂ ਕੀਤੇ, ਕਿਉਂਕਿ ਉਹ ਜਾਣਦਾ ਸੀ ਕਿ ਪਾਰਟੀ ਫੰਡ ਪ੍ਰਾਪਤ ਕਰਨ ਤੋਂ ਬਾਅਦ ਸੱਤਾਧਾਰੀ ਧਿਰ ਚੁੱਪ ਰਹੇਗੀ ਅਤੇ DGCA ਦੇ ਅਧਿਕਾਰੀਆਂ ਦਾ ਮੂੰਹ ਵੀ ਭਰ ਦਿੱਤਾ ਜਾਵੇਗਾ। ਇਹੀ ਕਾਰਨ ਹੈ ਕਿ DGCA ਅਤੇ ਪਿੱਛੇ ਹਟਦੇ ਗਏ ਤੇ ਯਾਤਰੀਆਂ ਦੇ ਲਈ ਇਹ ਸਾਰਾ ਕੁਝ ਬੰਦ ਹੋ ਗਿਆ। ਹੁਣ ਜਿਹੜਾ ਕੰਮ ਹੈ ਉਹ ਕੀਤਾ ਕੀ ਹੈ ਇਹਨਾਂ ਨੇ? ਕਹਿੰਦੇ ਜੀ ਇੰਡੀਗੋ ਏਅਰਲਾਈਨਸ ਦੀਆਂ ਵੱਖੋ ਵੱਖ ਕੰਪਨੀਆਂ ਨੇ BJP ਨੂੰ 1,20 ਕਰੋੜ ਦਾ ਫੰਡ ਦਿੱਤਾ, 1,11 ਕਰੋੜ ਦਾ ਫੰਡ ਦਿੱਤਾ, ਤੇ ਇਸ ਲਈ ਕਿ ਜਦੋਂ ਉਹਦੀਆਂ ਵੱਖੋ ਵੱਖ ਕੰਪਨੀਆਂ ਨੇ ਫੰਡ, ਇਹ ਨਹੀਂ ਗਾ ਕਿ ਇਕੱਲਾ ਭਾਜਪਾ ਨੂੰ ਫੰਡ ਦਿੱਤਾ ਇਹਨਾਂ ਕੰਪਨੀਆਂ ਨੇ, ਇਹਨਾਂ ਕੰਪਨੀਆਂ ਨੇ ਮੈਂ ਦੇਖ ਰਿਹਾ ਸੀਗਾ ਕਿ ਕਾਂਗਰਸ ਨੂੰ ਵੀ ਫੰਡ ਦਿੱਤਾ ਹੈ 5 ਕਰੋੜ ਦੇ ਕਰੀਬ, TMC ਨੂੰ ਵੀ ਫੰਡ ਦਿੱਤਾ 16 ਕਰੋੜ ਦੇ ਕਰੀਬ, NCP ਨੂੰ ਵੀ ਫੰਡ ਦਿੱਤਾ 3.8 ਕਰੋੜ ਦੇ ਕਰੀਬ, ਇਹ ਨਹੀਂ ਗਾ, ਪਰ ਉੱਥੇ 11 ਕਰੋੜ 20 ਕਰੋੜ। ਕੀ ਇਹ ਵੀ ਕਾਰਨ ਹੈ ਜੀ ਕਿ ਜਦੋਂ ਪਾਰਟੀਆਂ ਨੂੰ ਫੰਡ ਦਿੱਤਾ ਤੇ ਤੁਹਾਨੂੰ ਫਿਰ ਸ਼ੋਸ਼ਣ ਕਰਨ ਦਾ, ਨਿਯਮਾਂ ਨੂੰ ਛਿੱਕੇ ਟੰਗਣ ਦਾ, ਹੈ ਵੱਖਰੀਆਂ ਸਹੂਲਤਾਂ ਮਾਨਣ ਦਾ ਉਹ ਸਾਰਾ ਹੱਕ ਵੀ ਮਿਲ ਜਾਂਦਾ ਤੇ ਤੁਸੀਂ ਫਿਰ ਉਸਦੇ ਬਾਵਜੂਦ ਵੀ ਤੁਹਾਨੂੰ ਕੋਈ ਸਵਾਲ ਨਹੀਂ, ਕੋਈ ਕੁਛ ਨਹੀਂ? ਮਤਲਬ ਜੇਕਰ ਅਜਿਹੀ ਕੁਤਾਹੀ ਕੋਈ ਹੋਰ ਵਿਅਕਤੀ ਕਰੇ ਤਾਂ ਉਹਦੇ ਉੱਤੇ ਕਾਰਵਾਈ ਹੁੰਦੀ ਹੈ
ਜੀ,
ਜੁਰਮਾਨਾ ਲੱਗਦਾ। ਇੱਥੇ ਉਲਟਾ ਮਤਲਬ ਕਿ ਜਿਹੜੇ ਮੁਲਾਜ਼ਮ ਨੇ ਉਹ ਵੀ ਫਸੇ ਨੇ ਤੇ ਜਿਹੜੇ ਮੁਸਾਫਰ ਨੇ ਉਹ ਵੀ ਫਸੇ ਨੇ ਤੇ ਕੰਪਨੀ ਦੇ ਉੱਤੇ ਕੋਈ ਕਾਰਵਾਈ ਨਹੀਂ ਜੀ। ਸੋ ਇੱਕ ਪਾਸੇ ਪਾਇਲਟ ਵਾਲੀ ਕੰਪਨੀ ਖਰੀਦਣ ਤੋਂ ਬਾਅਦ ਇਹ ਸਵਾਲ ਖੜਾ, ਦੂਜੇ ਪਾਸੇ ਫੰਡ ਦੇਣ ਤੋਂ ਬਾਅਦ ਸਵਾਲ ਖੜਾ, ਕੀ ਭਾਰਤ ਦੇ ਵਿੱਚ ਲੋਕਲ ਹਵਾਈ ਉਡਾਨਾਂ ਦੇ ਸਮੱਸਿਆ ਦਾ, ਮਸਲੇ ਦਾ, ਸੰਕਟ ਦਾ ਪਹਿਲੂ ਇਹ ਦੋ ਕਾਰਨ ਨੇ ਕਿ ਸਰਕਾਰ ਤੱਕ ਪਹੁੰਚ ਅਪਰੋਚ ਹੈ ਇਸ ਲਈ ਸਰਕਾਰ ਵੀ ਚੁੱਪ ਹੈ, ਤੇ ਅਡਾਨੀਆਂ ਦਾ ਵਿੱਚ ਹਿੱਸਾ ਪੱਤੀ ਪੈ ਗਏ ਇਸ ਮਸਲੇ ਦੇ ਵਿੱਚ, ਉਹਨਾਂ ਦੀ ਦੁਕਾਨ ਵੀ ਚਲਾਉਣੀ, ਉਹਨਾਂ ਦੀ ਹੱਟੀ ਚਲਾਉਣੀ ਜਿਹੜੀ ਨਵੀਂ ਖਰੀਦੀ ਹੈ, ਇਸ ਲਈ ਹੈ ਕਿ ਇਹ ਸਾਰੇ ਸਵਾਲ ਨੇ। ਸਰਕਾਰ ਜਵਾਬ ਦੇਵੇ ਜੀ, ਆਪਾਂ ਤਾਂ ਹੀ ਤਾਂ ਕਹਿ ਰਹੇ ਹਾਂ ਕਿ ਸੈਸ਼ਨ ਚੱਲ ਰਿਹਾ ਜਿਹੜਾ, ਇਹੋ ਜਿਹੇ ਮਸਲਿਆਂ ਤੇ ਬਹਿਸ ਕਿਉਂ ਨਹੀਂ ਕਰਦੇ, ਇਸ ਮੁੱਦਿਆਂ ਤੇ ਚਰਚਾ ਕਿਉਂ ਨਹੀਂ ਕਰਦੇ, ਉਹ ਤਾਂ ਭਗੌੜੇ ਨੇ।
ਦੀਪਕ ਜੀ, ਪਿਛਲੇ ਕਈ ਸਾਲਾਂ 'ਚ ਨਾ ਅਸੀਂ ਇੱਕ ਚੀਜ਼ ਦੇਖੀ ਹੈ, ਕਦੇ ਕਦੇ ਇੱਥੇ ਵੀ ਦੇਖਣ ਨੂੰ ਮਿਲਦੀ ਹੈ ਇਹ ਇਸ ਤਰ੍ਹਾਂ ਦੀ ਸਿਆਸਤ ਕਿ ਕਿਸੇ ਥਾਂ ਦਾ ਨਾ ਨਾਂ ਬਦਲ ਦਿੱਤਾ ਜਾਂਦਾ, ਉਹਨੂੰ ਲੈ ਕੇ ਫਿਰ ਬਹੁਤ ਵੱਡਾ ਫੰਕਸ਼ਨ ਕੀਤਾ ਜਾਂਦਾ, ਪ੍ਰੈਸ ਰਿਲੀਜ਼ਾਂ ਕੱਢੀਆਂ ਜਾਂਦੀਆਂ। ਇੱਥੇ ਅਕਸਰ ਅਸੀਂ ਗੱਲ ਕਰਦੇ ਹਾਂ ਕਿ ਜਿਹੜੇ ਸ਼ਹਿਰਾਂ ਦੇ ਵਿੱਚ ਨਾ ਆਪਣੇ ਭਾਈਚਾਰੇ ਦੀ ਆਬਾਦੀ ਜ਼ਿਆਦਾ, ਉੱਥੇ ਕਈ ਵਾਰੀ ਹੁੰਦਾ ਕੀ ਹੈ ਵੀ ਜੇ ਕਿਸੇ ਸੜਕ ਦਾ ਨਾਮ ਬਦਲ ਕੇ ਕਿਸੇ ਯੂਨੋ ਪੰਜਾਬੀ ਇਤਿਹਾਸ ਨਾਲ ਸੰਬੰਧਿਤ ਜਾਂ ਪੰਜਾਬੀ ਪਿਛੋਕੜ ਨਾਲ ਸੰਬੰਧਿਤ ਕਿਸੇ ਸ਼ਖਸੀਅਤ ਦੇ ਨਾਂ 'ਤੇ ਰੱਖ ਦਿੱਤਾ ਜਾਂ ਉਸ ਇਤਿਹਾਸਿਕ ਪਹਿਲੂ ਨੂੰ ਕਿਤੇ ਉਜਾਗਰ ਕਰਕੇ ਕਿਸੇ ਕੋਈ ਤਖਤੀ ਲਾ ਦਿੱਤੀ, ਵੀ ਉਹਨੂੰ ਫਿਰ ਬੜਾ ਪ੍ਰਮੋਟ ਕੀਤਾ ਜਾਂਦਾ ਵੀ ਦੇਖੋ ਜੀ ਹੈ ਨਾ, ਨਾਮ ਹੁਣ ਵਿਦੇਸ਼ ਦੀਆਂ ਸੜਕਾਂ ਦੇ ਉੱਪਰ ਵੀ ਆ, ਇਸ ਤਰ੍ਹਾਂ ਇਸ ਹਿਸਾਬ ਦੇ ਨਾਲ ਉਹਦੀ ਤਖਤੀ ਲੱਗੀ ਆ। ਪਰ ਅਸਲ ਦੇ ਵਿੱਚ ਉਹ ਤਖਤੀਆਂ ਲੱਗਣੀਆਂ, ਨਾਮ ਰੱਖਿਆ ਜਾਣਾ ਜਾਂ ਨਾਮ ਬਦਲ ਕੇ ਕੋਈ ਨਵਾਂ ਨਾਮ ਰੱਖ ਦਿੱਤਾ ਜਾਣਾ, ਉਹਦੇ ਵਿੱਚ ਉਹ ਪ੍ਰੋਗਰੈਸ ਦਾ ਪ੍ਰਤੀਕ ਨਹੀਂ ਆ, ਕਿਉਂਕਿ ਜਿਹੜੀ ਲੋਕਾਂ ਨੂੰ ਸਹੂਲਤਾਂ, ਸੁਵਿਧਾਵਾਂ, ਸੇਵਾਵਾਂ ਚਾਹੀਦੀਆਂ ਨੇ, ਜਿਹੜੀ ਉਹਨਾਂ ਦੀ ਘਾਟ ਆ, ਉਹ ਜਦੋਂ ਤੱਕ ਐਡਰੈਸ ਨਹੀਂ ਕੀਤੀ ਜਾਂਦੀ, ਜਦ ਤੱਕ ਉਹਦੇ ਨਾਲ ਨਹੀਂ ਨਜਿੱਠਿਆ ਜਾਂਦਾ, ਲੋਕਾਂ ਦੀਆਂ ਜ਼ਿੰਦਗੀਆਂ ਬਿਹਤਰ ਨਹੀਂ ਹੋਣੀਆਂ। ਪਰ ਸਮੱਸਿਆ ਦੂਜੇ ਪਾਸੇ ਇਹ ਆ ਕਿ ਜੇ ਲੋਕ ਵੀ ਇਸ ਚੀਜ਼ ਨਾਲ ਖੁਸ਼ ਹੋ ਜਾਂਦੇ ਆ ਤਾਂ ਤਖਤੀ ਲਾਉਣੀ ਸੌਖੀ ਆ, ਨਵਾਂ ਹਸਪਤਾਲ ਬਣਾਉਣਾ, ਨਵਾਂ ਸਕੂਲ ਬਣਾਉਣਾ, ਨਵੀਆਂ ਸੜਕਾਂ ਪੁਲ ਬਣਾਉਣੇ, ਉਹ ਕਿਤੇ ਮਹਿੰਗੇ ਪੈਂਦੇ ਆ। ਇਹੀ ਜਿਹੜਾ ਪੋਲੀਟਿਕਸ ਦਾ ਪੈਟਰਨ ਆ, ਇਹ ਅਸੀਂ ਵੱਖੋ ਵੱਖਰੀਆਂ ਥਾਵਾਂ 'ਤੇ ਦੇਖਦੇ ਹਾਂ, ਅਤੇ ਭਾਰਤ ਦੇ ਵਿੱਚ ਵੀ ਆਫਕੋਰਸ ਇਸ ਤਰ੍ਹਾਂ ਦਾ ਰੁਝਾਨ ਦੇਖਣ ਨੂੰ ਮਿਲਦਾ ਕਿ ਨਾਮ ਬਦਲ ਕੇ ਉਹਨੂੰ ਤਰੱਕੀ ਦੇ ਵਾਂਗੂ ਪ੍ਰਜੈਂਟ ਕਰਨ ਦੀ ਕਵਾਇਦ ਕੀਤੀ ਜਾਂਦੀ ਆ।
ਜੇ ਤਖਤੀ ਲਾ ਕੇ ਸਰਦਾ ਹੋਵੇ ਫਿਰ ਤਰੱਕੀ ਦੀ ਕੀ ਲੋੜ ਆ? ਤਖਤੀ ਲਾਉਣੀ ਆਸਾਨ ਹੈ, ਤਕਦੀਰ ਘੜਨੀ ਔਖੀ ਹੈ।
ਬਿਲਕੁਲ,
ਤੇ ਅਸੀਂ ਸੋਚਦੇ ਹਾਂ ਕਿ ਸਰਕਾਰਾਂ ਸਾਡੀਆਂ ਤਕਦੀਰਾਂ ਘੜਨਗੀਆਂ। ਸਰਕਾਰਾਂ ਕਹਿੰਦੀਆਂ ਆਟੇ ਦਾਲ ਦੀ ਸਕੀਮ ਵਾਲਾ ਕਾਰਡ ਬਣਾ, ਆਧਾਰ ਕਾਰਡ ਦਿਖਾ ਤੇ ਮੁਫ਼ਤ ਬੱਸ 'ਚ ਸਫ਼ਰ ਕਰ। ਤੂੰ ਇਹ ਨਾ ਪੁੱਛ ਕੇ ਤੇਰੇ ਜਵਾਕਾਂ ਲਈ ਕੀ ਕੀਤਾ। ਅੱਜ ਮੈਂ ਤਲਵਾੜੇ ਸੀ ਦਿਨ ਭਰ। ਤਲਵਾੜੇ ਦੇ ਵਿੱਚ ਇੱਕ ਸਕੂਲ ਹੈ BBMB DAV ਸਕੂਲ। ਉਸ ਸਕੂਲ ਨੂੰ BBMB ਫੰਡ ਕਰਦੀ ਹੈ ਤੇ DAV ਸੰਸਥਾ ਚਲਾਉਂਦੀ ਹੈ। ਪਿਛਲੀਆਂ ਕਿੰਨੀਆਂ ਪੀੜ੍ਹੀਆਂ ਤੋਂ ਜਦ ਤੋਂ BBMB ਆਈ ਹੈ, ਇਹ ਸੰਸਥਾ ਬਣੀਆਂ ਨੇ, ਤਦ ਤੋਂ ਇਹ ਚੱਲਦਾ। ਨੰਗਲ 'ਚ ਵੀ ਇੱਦਾਂ ਹੈਗਾ ਅਤੇ ਤਲਵਾੜੇ ਵੀ ਹੈ। ਉਹਦੇ ਪੈਰਲਲ ਬਿਲਕੁਲ ਬਰਾਬਰ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਮੁੱਖ ਵਿੰਗ ਹੈ RSS, ਉਹਨਾਂ ਦਾ ਇੱਕ ਸਕੂਲ ਹੈ
ਜੀ।
ਹੁਣ ਤੁਸੀਂ ਹੈਰਾਨ ਹੋਵੋਗੇ ਕਿ ਉਸ ਸਕੂਲ ਦੇ ਵਿੱਚ DAV ਜਿਹੜਾ ਸਕੂਲ ਹੈ, BBMB DAV ਸਕੂਲ, ਉਹਦੇ ਵਿੱਚ 99% ਜਵਾਕ ਉਹਨਾਂ ਹਿੰਦੂ ਪਰਿਵਾਰਾਂ ਦੇ ਪੜ੍ਹਦੇ ਨੇ ਜਿਨ੍ਹਾਂ ਦੇ ਮਾਪਿਆਂ ਦਾ ਸੰਬੰਧ ਸੰਘ ਨਾਲ ਹੈ, RSS ਨਾਲ ਹੈ। ਹੁਣ BBMB ਹੱਥ ਖੜੇ ਕਰ ਗਈ, ਕਹਿੰਦੀ ਅਸੀਂ ਨਹੀਂ ਚਲਾ ਸਕਦੇ ਜੀ ਇਹ ਸਕੂਲ। DAV ਕਹਿੰਦੇ ਜੀ ਫਿਰ ਅਸੀਂ ਵੀ ਨਹੀਂ ਕਰ ਸਕਦੇ ਜੀ, ਚਲੋ ਜੀ ਸਾਡੇ ਵੱਲੋਂ ਵੀ ਹੱਥ ਖੜਿਆ ਜੀ। BBMB ਪੈਸੇ ਨਹੀਂ ਦੇਊਗੀ, ਅਸੀਂ ਕਿੱਥੋਂ ਚਲਾਵਾਂਗੇ ਜੀ, ਖਰਚਾ ਪਾਣੀ ਨਹੀਂ ਜੇ ਮਿਲਣਾ। ਹੁਣ ਉਹ ਜਿਹੜੀ RSS ਦਾ ਵਿੰਗ ਹੈ, ਸਰਵਹਿਤਕਾਰੀ ਜਿਹੜੇ ਸਕੂਲ ਚਲਾਉਂਦੇ ਨੇ, ਉਹਨਾਂ ਦਾ ਜਿਹੜਾ ਉੱਥੇ ਦਾ ਪ੍ਰਬੰਧਕ ਹੈ, ਉਹ ਕਹਿੰਦਾ ਵੀ ਸਕੂਲ ਮੈਂ ਆਪਣੇ ਕੰਟਰੋਲ 'ਚ ਲੈਣਾ। ਕੀ BBMB DAV ਮਿਲ ਕੇ ਇਹ RSS ਦੇ ਹਵਾਲੇ ਕਰਨਾ ਚਾਹੁੰਦੇ ਨੇ ਸਕੂਲ? ਹੁਣ ਉਸ DAV ਸਕੂਲ ਦੇ ਵਿੱਚ ਬੱਚੇ ਪੜ੍ਹ ਰਹੇ ਨੇ RSS ਦੇ ਹੀ ਪਰਿਵਾਰਾਂ ਦੇ, ਜਿਹੜੇ ਸਿੱਧੇ ਸੰਘ ਨਾਲ ਜੁੜੇ ਨੇ। ਉਹ ਕਹਿੰਦੇ ਨਾ, ਅਸੀਂ ਸੰਘ ਕੋਲ ਸਿੱਧਾ ਨਹੀਂ ਜਾਣ ਦੇਣਾ ਸਕੂਲ, ਉੱਥੇ ਸਾਡੇ ਬੱਚਿਆਂ ਦਾ ਸ਼ੋਸ਼ਣ ਹੋਊਗਾ। ਅੱਜ ਹਜ਼ਾਰਾਂ ਦੀ ਗਿਣਤੀ 'ਚ ਬੱਚੇ ਇਕੱਠੇ ਸੀ ਉੱਥੇ, ਹਜ਼ਾਰਾਂ ਦੀ ਗਿਣਤੀ 'ਚ ਮਾਪੇ ਇਕੱਠੇ ਸੀ ਉਹਨਾਂ ਦੇ। ਮਤਲਬ ਇਹਦਾ ਮਤਲਬ ਉਹਨਾਂ ਧਿਰਾਂ ਨੂੰ ਵੀ ਸਮਝ ਆਉਣ ਲੱਗ ਗਈ, ਜਦੋਂ ਕਿ ਮੈਂ ਉੱਥੇ ਗੱਲ ਵੀ ਕੀਤੀ, ਮੈਂ ਕਿਹਾ ਕਮਾਲ ਦੇਖੋ ਕਿ BBMB ਵੀ ਕੇਂਦਰ ਦੇ ਕਬਜ਼ੇ 'ਚ ਹੈ, DAV ਵੀ ਉਹਨਾਂ ਦੀ ਉਹ ਇੱਕ ਸੰਸਥਾ ਹੈ, ਪਰ ਉਹਦੇ ਬਾਵਜੂਦ ਵੀ ਆਪਣੀਆਂ ਸੰਸਥਾਵਾਂ ਤੋਂ ਵੀ ਕੱਢ ਕੇ ਸਿੱਧਾ ਡਾਇਰੈਕਟ ਕੰਟਰੋਲ ਦਾ ਮਸਲਾ, ਇਹ ਕੇਂਦਰੀਕਰਨ ਦਾ ਮਸਲਾ
ਜੀ।
ਸੋ ਜਦੋਂ ਬੱਚਿਆਂ ਦੇ ਭਵਿੱਖ ਦਾ ਫਿਕਰ ਨਹੀਂ, ਤੁਹਾਨੂੰ ਸਿਰਫ ਪ੍ਰਾਈਵੇਟ ਕਰਨ ਦਾ ਫਿਕਰ ਹੈ, ਨਾਮ ਬਦਲੀ ਦਾ ਪਹਿਲੂ ਹੈ, ਹੁਣ ਫਿਰ ਉਹਦਾ ਨਾਮ ਵੀ BBMB DAV ਸਕੂਲ ਨਹੀਂ ਰਹੂਗਾ ਨਾ, ਤਾਂ ਸਰਵਹਿਤਕਾਰੀ ਸਕੂਲ ਹੋ ਜਾਊਗਾ ਉਹਦਾ। ਸੋ ਇਹ ਨਾਮ ਬਦਲਣ ਦੀ ਜਿਹੜਾ ਰੁਝਾਨ ਹੈ, ਮੋਦੀ ਜੀ ਨੂੰ ਲੱਗਦਾ ਕਿ ਇਹਦੇ ਨਾਲ ਮਸਲੇ ਹੱਲ ਹੋ ਜਾਂਦੇ। ਉਹ ਬੰਦੇ ਜਿਹੜੇ ਲੰਮੇ ਸਮੇਂ ਤੋਂ ਉਹਨਾਂ ਨਾਲ ਜੁੜੇ ਨੇ, ਉਹ ਕਹਿੰਦੇ ਅਸੀਂ ਅਸ਼ਵਨੀ ਸ਼ਰਮਾ ਕੋਲ ਵੀ ਜਾਇਆ ਹੈ, ਅਸੀਂ ਹੈਂ ਅਵਿਨਾਸ਼ ਰਾਏ ਖੰਨਾ ਕੋਲ ਵੀ ਜਾਇਆ ਹੈ, ਅਸੀਂ ਭਾਜਪਾਈਆਂ ਕੋਲ ਜਾਇਆ ਕਿ ਭਾਈ ਉਮਰਾਂ ਲਾਤੀਆਂ ਤੁਹਾਡੇ ਨਾਲ ਫਿਰਦਿਆਂ ਨੂੰ, ਆਹ ਸ਼ਾਖਾਵਾਂ ਲਾਉਂਦਿਆਂ ਸਾਡੇ ਨਾਲ ਇਹ ਧੋਖਾ। ਮੈਂ ਕਿਹਾ ਜੀ ਇਹੀ ਤਾਂ ਅਸੀਂ ਕਹਿੰਦੇ ਹਾਂ ਕਿ ਜੇ ਤੁਸੀਂ ਨਾਲ ਫਿਰਦੇ ਹੋ ਤੁਹਾਡੇ ਨਾਲ ਧੋਖਾ ਹੋਈ ਜਾਂਦਾ, ਜਿਹੜੇ ਉਹਨਾਂ ਨਾਲ ਨਹੀਂ ਉਹਨਾਂ ਨਾਲ ਕੀ ਕਰਦੇ ਹੋਣੇ। ਸੋ ਇਹਦਾ ਮਤਲਬ ਅੱਜ ਤੁਹਾਡੇ ਅਦਾਰੇ ਨੂੰ ਪਏ ਨੇ, ਕੱਲ੍ਹ ਨੂੰ ਬਾਕੀ ਅਦਾਰੇ ਨੂੰ ਪਏ ਗਏ, ਪੰਜਾਬ ਯੂਨੀਵਰਸਿਟੀ ਨੂੰ ਪਹਿਲਾਂ ਪੈ ਕੇ ਹੀ ਹਟੇ ਨੇ, ਚੰਡੀਗੜ੍ਹ ਨੂੰ ਪਹਿਲਾਂ ਪੈ ਕੇ ਹੀ ਹਟੇ ਨੇ। ਸੋ ਇਸ ਲਈ ਇਸੇ ਤਰੀਕੇ ਕਾਰਨ ਮੁਲਕ ਦੇ ਵਿੱਚ ਸਮਝਣ ਦੀ ਲੋੜ ਹੈ ਕਿ ਮਸਲਾ ਤਾਂ ਰੁਜ਼ਗਾਰ ਦਾ, ਮਸਲਾ ਤਾਂ ਸਿੱਖਿਆ ਦਾ, ਮਸਲਾ ਤਾਂ ਬੱਚਿਆਂ ਦੇ ਭਵਿੱਖ ਦਾ, ਮਸਲਾ ਤਾਂ ਦੇਸ਼ ਦੀ ਆਰਥਿਕਤਾ ਦਾ, ਮਸਲਾ ਤਾਂ ਨਾਗਰਿਕਾਂ ਦੇ ਸਨਮਾਨ ਦਾ ਹੈ, ਮਸਲਾ ਤਾਂ ਸਰਵ ਧਰਮ ਦੀ ਪ੍ਰਮਾਣਤਾ ਦਾ ਹੈ, ਮਸਲਾ ਤਾਂ ਸੂਬਿਆਂ ਦੇ ਆਪਣੀ ਹੋਂਦ ਦਾ ਹੈ, ਪਰ ਤੁਸੀਂ ਕਹਿੰਦੇ ਸੀ ਨਾਂ ਬਦਲਤਾ ਜੀ। ਗੁੜਗਾਵਾਂ ਨੂੰ ਹੁਣ ਗੁਰੂਗ੍ਰਾਮ ਕਹੋ, ਉਹਦੇ ਨਾਲ ਗੁੜਗਾਵਾਂ ਦੇ ਸਾਰੇ ਮਸਲੇ ਹੱਲ ਜੇ ਹੁੰਦੇ ਨੇ ਤਾਂ ਜਨਾਬ ਰੋਜ਼ ਨਾਂ ਬਦਲਿਆ ਕਰੋ। ਚਲੋ ਆਪਾਂ ਪਿਛਲੇ ਸਾਰੇ ਨਾਵਾਂ ਚ ਨਹੀਂ ਜਾਂਦੇ ਕਿ ਮੁਗਲ ਰਾਜ ਵਾਲੇ ਵੀ ਬਦਲਤੇ ਜੀ, ਅੰਗਰੇਜ਼ ਵਾਲੇ ਵੀ ਬਦਲਤੇ। ਹੁਣ ਨਵਾਂ ਟ੍ਰੈਂਡ ਚਲਾਇਆ ਮੋਦੀ ਜੀ ਨੇ ਕਿ ਦਫ਼ਤਰਾਂ ਦੇ ਨਾਮ ਬਦਲੋ, ਸੰਸਥਾਵਾਂ ਜਿਹੜੀਆਂ ਸਰਕਾਰੀ ਸੰਸਥਾਵਾਂ ਉਹਨਾਂ ਦੇ ਨਾਮ ਬਦਲੋ। ਰਾਜ ਭਵਨ ਹੁਣ ਲੋਕ ਭਵਨ ਬਣ ਗਿਆ, ਤੇ ਲੋਕ ਮਤਲਬ ਮੈਂ ਸਵੇਰ ਨੂੰ ਰਾਜ ਭਵਨ ਦਾ ਜਾ ਕੇ ਬੂਹਾ ਖੜਕਾਵਾਂ ਨਾ, ਮੈਨੂੰ ਫੜ ਕੇ ਲੈ ਜਾਣਗੇ ਕਿ ਤੂੰ ਇੱਥੇ ਸਾਹਮਣੇ ਆ ਕੇ ਕਿਵੇਂ ਖੜ ਗਿਆ। ਬਈ ਮੈਂ ਤਾਂ ਲੋਕਾਂ ਚ ਆਉਣਾ ਹੈ, ਉਹ ਲੋਕ ਭਵਨ ਹੈ ਉਹ। ਕਿਸਾਨ ਭਵਨ ਬਣਿਆ ਕਿਸਾਨਾਂ ਲਈ, ਪੰਜਾਬ ਸਰਕਾਰ ਦੀ ਮੰਡੀ ਬੋਰਡ ਨੇ ਬਣਾਇਆ ਸ਼੍ਰੀ ਆਨੰਦਪੁਰ ਸਾਹਿਬ ਚ ਵੀ। ਵੈਸੇ ਚੰਡੀਗੜ੍ਹ ਤਾਂ ਸਭ ਤੋਂ ਜ਼ਿਆਦਾ ਮਸ਼ਹੂਰ ਹੈ, ਪਰ ਉੱਥੇ ਮੰਡੀ ਬੋਰਡ ਨੇ ਉੱਥੇ ਵੀ ਬਣਾਇਆ, ਮਤਲਬ ਕਿ ਆਨੰਦਪੁਰ ਸਾਹਿਬ ਚ। ਉੱਥੇ ਕਿਸਾਨ ਨੂੰ ਕਮਰਾ ਨਹੀਂ ਮਿਲਦਾ, ਸਿਫਾਰਿਸ਼ ਨਾਲ ਕਮਰਾ ਮਿਲਦਾ, ਤੇ ਫਿਰ ਕਿਸਾਨ ਭਵਨ ਨਾ ਕਿਉਂ ਹੈ ਵੀ। ਹਲੋ ਮੈਂ ਮੋਦੀ ਜੀ ਦੇ ਕੁੱਝ ਨਾਮ ਤੁਹਾਡੇ ਮੂਹਰੇ ਰੱਖ ਦਿੰਦਾ ਤਾਜ਼ੇ ਤਾਜ਼ੇ। ਮਤਲਬ ਆਪਾਂ ਪਿਛਲੇ ਸ਼ਹਿਰਾਂ ਦੇ ਨਾਮ ਬਦਲੇ, ਪਿੰਡਾਂ ਦੇ ਨਾਮ ਬਦਲੇ, ਕਸਬਿਆਂ ਦੇ ਬਦਲੇ, ਰੇਲਵੇ ਸਟੇਸ਼ਨਾਂ ਦੇ ਬਦਲੇ, ਹਵਾਈ ਅੱਡਿਆਂ ਦੇ ਬਦਲੇ, ਆਪਾਂ ਸੰਸਥਾਵਾਂ ਇਮਾਰਤਾਂ ਦੇ ਬਦਲੇ, ਆਪਾਂ ਉਹਦੇ ਚ ਨਹੀਂ ਜਾਂਦੇ, ਆਪਾਂ ਤਾਜ਼ੇ ਮਸਲਿਆਂ ਤੇ ਜਾਂਦੇ ਹਾਂ। ਕਹਿੰਦੇ ਦਿੱਲੀ ਚ ਜੀ ਰਾਜਪਥ ਦਾ ਨਵਾਂ ਨਾਮ ਹੁਣ ਕਰਤੱਵਿਆ ਮਾਰਗ ਹੋ ਗਿਆ।
ਅੱਛਾ ਜੀ,
ਕਿ ਦੱਸੋ ਜੀ ਇਹਦੇ ਨਾਲ ਉੱਥੇ ਗੱਡੀਆਂ ਦੀ ਮਾਇਲੇਜ ਵੱਧ ਜੂਗੀ, ਐਵਰੇਜ ਵੱਧ ਦੇਣ ਲੱਗ ਜਾਣਗੀਆਂ ਜੇ ਨਾਮ ਬਦਲਣ ਨਾਲ, ਫਿਰ ਤਾਂ ਠੀਕ ਵੀ ਬਦਲ ਦਿਓ। ਕੇਂਦਰੀ ਸਕੱਤਰੇਟ ਦਾ ਨਾਂ ਹੁਣ ਕਹਿੰਦੇ ਜੀ ਕਰਤੱਵ ਭਵਨ ਹੋ ਗਿਆ। ਹੁਣ ਜੇ ਇਹਦੇ ਨਾਲ ਵੀ ਕੁਛ ਫਰਕ ਪੈਂਦਾ ਤਾਂ ਠੀਕ ਹੈ। ਫਿਰ ਜੀ ਕਹਿੰਦੇ ਇਸੇ ਤਰ੍ਹਾਂ ਰੇਸ ਕੋਰਸ ਰੋਡ ਦਾ ਨਾਂ ਲੋਕ ਕਲਿਆਣ ਮਾਰਗ ਹੋ ਗਿਆ, ਕਿ ਉਹ ਸੜਕ ਤੇ ਜਾਣ ਤੇ ਲੋਕਾਂ ਦੇ ਦੁੱਖ ਕੱਟੇ ਜਾਇਆ ਕਰਨਗੇ, ਕਲਿਆਣ ਹੋਇਆ ਕਰੂਗਾ ਉਹਨਾਂ ਦਾ। ਕਮਾਲ ਹੈ ਜੀ, ਬਸ ਸਿਰਫ ਨਾਂ ਬਦਲਣਾ। ਉਹ ਤੋਂ ਬਾਅਦ ਉਸੇ ਤਰਜ਼ ਤੇ ਪ੍ਰਧਾਨ ਮੰਤਰੀ ਦਫ਼ਤਰ ਦਾ ਨਾਮ ਸੇਵਾ ਤੀਰਥ ਹੋ ਗਿਆ। ਬਈ ਤੀਰਥ ਸਥਲ ਕਿੱਥੋਂ ਬਣ ਗਿਆ ਤੁਹਾਡਾ ਦਫ਼ਤਰ, ਜਿੱਥੋਂ ਸਾਰਾ ਝੂਠ ਤਬਾਨ ਬੋਲਿਆ ਜਾਂਦਾ ਹੋਵੇ, ਜਿੱਥੋਂ ਸੂਬਾ ਵਿਰੋਧੀ ਫਰਮਾਨ ਆਉਂਦੇ ਹੋਣ, ਲੋਕ ਵਿਰੋਧੀ ਫਰਮਾਨ ਆਉਂਦੇ ਹੋਣ, ਕਾਰਪੋਰੇਟ ਘਰਾਣਿਆਂ ਪੱਖੀ ਫਰਮਾਨ ਆਉਂਦੇ ਹੋਣ, ਉਹ ਹੁਣ ਲੋਕ ਤੀਰਥ ਹੋ ਗਿਆ ਜੀ। ਮਤਲਬ ਫਿਰ ਤਾਂ ਲੋਕ ਉੱਥੇ ਨਹਾਉਣ ਆਇਆ ਕਰਨਗੇ, ਭਾਈ ਟੂਟੀ ਲਾ ਦਿਓ ਇੱਕ, ਕਿ ਇੱਥੇ ਵੀ ਇਸ਼ਨਾਨ ਭਵਨ ਬਣਨਗੇ। ਤੋ ਇਹ ਜੀ ਇਹਦੇ ਨਾਲ ਨਾਂ ਬਦਲੀ ਨਾਲ ਮਸਲੇ ਹੱਲ ਹੋ ਜਾਣਗੇ। ਅੱਗੇ ਦੇਖੋ, ਰਾਜਾਂ ਦੀਆਂ ਰਾਜਧਾਨੀਆਂ ਵਿੱਚ ਮੌਜੂਦ ਰਾਜ ਭਵਨਾਂ ਦਾ ਨਾਮ ਲੋਕ ਭਵਨ ਕਰ ਦਿੱਤਾ ਗਿਆ। ਉਹ ਅਨਿਲ ਜੈਨ ਨੇ ਉਹਨਾਂ ਦੀ ਟਿੱਪਣੀ ਬੜੀ ਵਾਜਬ ਸੀ, ਉਹ ਕਹਿੰਦੇ ਕਿ ਚੋਣ ਕਮਿਸ਼ਨ ਤੋਂ ਬਾਅਦ ਜੇਕਰ ਅੱਜ ਦੀ ਤਰੀਕ ਚ ਮੁਲਕ ਚ ਸਭ ਤੋਂ ਬਦਨਾਮ ਕੋਈ ਧਿਰ ਹੈ ਤਾਂ ਕਹਿੰਦੇ ਰਾਜਪਾਲ ਹੈ ਜੀ। ਮਤਲਬ ਚੋਣ ਕਮਿਸ਼ਨ ਵੀ ਲਿਆਂਦਾ ਸਵਾਲਾਂ ਦੇ ਘੇਰੇ ਚ ਅਗਲੇ ਨੇ, ਨਾਲ ਰਾਜਪਾਲ ਦੀ ਸਥਿਤੀ ਵੀ ਦੱਸਤੀ। ਕਹਿੰਦੇ ਉਹ ਤੋਂ ਬਾਅਦ ਜੇ ਕੋਈ ਸਭ ਤੋਂ ਵੱਧ ਬਦਨਾਮ ਹੈ ਤਾਂ ਰਾਜਪਾਲ ਹੈ। ਕਹਿੰਦੇ ਜੀ ਬੇਮਤਲਬ ਦਾ ਅਹੁਦਾ ਤੇ ਖਰਚੇ ਦਾ ਹਿੱਸਾ, ਤੇ ਅੱਜ ਦੀ ਤਰੀਕ ਚ ਕਹਿੰਦੇ ਉਹਨਾਂ ਸੂਬਿਆਂ ਚ ਜਿੱਥੇ ਭਾਜਪਾ ਜਾਂ ਉਹਨਾਂ ਦੀ ਭਾਈਵਾਲ ਦੀ ਸਰਕਾਰ ਨਹੀਂ ਹੈ, ਉੱਥੇ ਕਹਿੰਦੇ ਜੀ ਰਾਜ ਭਵਨ, ਮਤਲਬ ਮਾਫ ਕਰਨਾ ਰਾਜ ਭਵਨ ਨੀ, ਹੁਣ ਕੀ ਨੇ ਜੀ ਲੋਕ ਭਵਨ,
ਲੋਕ ਭਵਨ।
ਹੁਣ ਉਹ ਲੋਕ ਭਵਨ ਕਹਿੰਦੇ ਜੀ ਉਹ ਬੀਜੇਪੀ ਦੇ ਦਫ਼ਤਰ ਬਣ ਕੇ ਰਹਿ ਗਏ ਨੇ। ਪੰਜਾਬ, ਪੱਛਮੀ ਬੰਗਾਲ, ਕਰਨਾਟਕਾ, ਹਿਮਾਚਲ, ਤਾਮਿਲਨਾਡੂ, ਹੈ ਨਾ, ਕੇਰਲਾ, ਹੈ ਨਾ, ਇਹ ਸੂਬੇ ਦੀਆਂ ਉਦਾਹਰਨਾਂ ਨੇ ਜੀ। ਉੱਥੇ ਰਾਜਪਾਲਾਂ ਨਾਲ ਪੇਚਾ ਪਿਆ ਰਹਿੰਦਾ, ਦਿੱਲੀ ਦੇ ਵਿੱਚ ਵੀ ਉਪ ਰਾਜਪਾਲਾਂ ਨਾਲ ਪੇਚਾ ਪਿਆ ਰਹਿੰਦਾ ਸੀ। ਹੁਣ ਜਿੱਦਣ ਦੀ ਬੀਬੀ ਰੇਖਾ ਗੁਪਤਾ ਬਣੀ ਹੈ ਬੀਜੇਪੀ ਸਰਕਾਰ, ਉੱਧਰ ਦਾ ਕੋਈ ਮਸਲਾ ਨੀ। ਸੋ ਪਰ ਇਹ ਵੀ ਪਹਿਲੂ ਸੋਚਣ ਦੀ ਲੋੜ ਹੈ। ਉਹ ਕਹਿੰਦੇ ਜੀ ਅਸਲ ਦੇ ਵਿੱਚ ਤਾਂ ਰਾਜ ਭਵਨ ਭਾਰਤੀ ਜਨਤਾ ਪਾਰਟੀ ਦੇ ਦਫ਼ਤਰਾਂ 'ਚ ਤਬਦੀਲ ਹੋ ਗਏ ਨੇ, ਤੇ ਰਾਜਪਾਲ ਇਹਨਾਂ ਦੇ ਨੁਮਾਇੰਦੇ ਵਜੋਂ। ਤੇ ਫਿਰ ਇਸ ਤਰੀਕਾ ਕਰਨਾ ਨਾਂ ਬਦਲਣ ਨਾਲ ਭਾਰਤੀਆਂ ਦੇ ਉਸ ਸੂਬੇ ਦੇ, ਉਸ ਮੁਲਕ ਦੇ, ਉਸ ਖਿੱਤੇ ਦੇ ਮੋਦੀ ਜੀ ਵੋਟਰਾਂ ਦੇ ਕੀ ਮਸਲੇ ਹੱਲ ਹੋਏ, ਇਹ ਜ਼ਰੂਰ ਦੱਸਿਓ ਜੇ ਦੱਸ ਸਕਦੇ ਹੋ ਕਿ ਨਾਂ ਬਦਲੀ ਦਾ ਇਹ ਫਾਇਦਾ, ਸਾਨੂੰ ਫਾਇਦੇ ਦਾ ਪਤਾ ਲੱਗ ਜਾਣਾ।
ਦੀਪਕ ਜੀ, ਗੱਲ ਜਿਹੜੀ ਆਪਾਂ DAV ਸਕੂਲ ਬਾਰੇ ਪਹਿਲਾਂ ਕਰ ਰਹੇ ਸੀ, DAV ਦਾ RSS ਨਾਲ ਤੇ ਕੋਈ ਅਫੀਲੀਏਸ਼ਨ ਨਹੀਂ ਹੈ ਜੀ?
ਨਹੀਂ, DAV ਦਾ RSS ਨਾਲ ਕੋਈ ਅਫੀਲੀਏਸ਼ਨ ਨਹੀਂ ਗਾ
ਜੀ।
BBMB DAV ਸਕੂਲ ਨੂੰ ਚਲਾਉਂਦੀ ਹੈ।
ਜੀ
BBMB DAV, BBMB DAV ਸਕੂਲ ਹੈ ਉਹਦਾ ਨਾਮ।
ਓਕੇ ਜੀ।
ਤੇ ਉਸ ਸਕੂਲ ਨੂੰ BBMB ਖਰਚਾ ਦਿੰਦੀ ਹੈ ਤੇ DAV ਸੰਸਥਾ ਨੂੰ ਰਨ ਕਰਦੀ ਹੈ।
ਜੀ ਜੀ ਜੀ।
ਪਰ ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਇਹ ਸੰਸਥਾਵਾਂ BBMB ਜਾਂ DAV ਕੇਂਦਰ ਸਰਕਾਰ ਤੋਂ ਬਾਹਰ ਥੋੜਾ ਨੇ।
ਜੀ।
ਤਾਂ ਵੀ ਉਹਨਾਂ ਦੋਵਾਂ ਤੋਂ ਖੋ ਕੇ ਸਰਵ ਹਿੱਤਕਾਰੀ ਜਿਹੜੀ RSS ਚਲਾਉਂਦੀ ਹੈ ਜਿਹਨੂੰ, ਉਹਨਾਂ ਨੂੰ ਦੇਣ ਦੀ ਕੋਸ਼ਿਸ਼ ਹੋ ਰਹੀ ਹੈ ਤਾਂ ਵੀ।
ਜੀ ਜੀ ਜੀ। ਕਨੈਕਸ਼ਨ
ਉਧਰ ਇਹ ਸੱਤ ਤੱਕ ਮਤਲਬ
ਜੀ ਜੀ। ਅੱਛਾ ਦੀਪਕ ਜੀ ਦੱਸਿਓ ਐਸਐਸਪੀ ਨੂੰ ਛੁੱਟੀ ਤੇ ਭੇਜਣ ਨਾਲ ਕੀ ਮਸਲਾ ਹੱਲ ਹੋ ਜਾਏਗਾ, ਜਿਹੜੀ ਇਹ ਸਾਰੀ ਕਹਾਣੀ ਹੈ ਇਹ ਵੀ ਸਮਝਾਇਓ।
ਪਟਿਆਲੇ ਦੇ ਵਿੱਚ ਜਿਹੜੀ ਉਹ ਐਸਐਸਪੀ ਦੀ ਕਥਿਤ ਆਡੀਓ ਦਾ ਮਾਮਲਾ ਆਇਆ ਸੀ ਜਿਹਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅਦਾਲਤ ਤੱਕ ਗਿਆ ਸੀਗਾ ਜੀ ਕਿ ਆਹ ਦੇਖੋ ਜੀ ਮਤਲਬ ਕਿਵੇਂ ਪੁਲਿਸ ਅਧਿਕਾਰੀਆਂ ਦੀ ਡਿਊਟੀਆਂ ਲਾਈ ਜਾ ਰਹੀਆਂ, ਵੋਟਾਂ ਦੇ ਕੰਮਾਂ ਦੇ ਵਿੱਚ ਕਿਵੇਂ ਨਾਮਜ਼ਦਗੀਆਂ ਰੋਕਣ ਦੇ ਲਈ, ਉਹ ਸਾਰਾ ਕੁਛ ਉਸ ਨੂੰ ਲੈ ਕੇ ਹਾਈਕੋਰਟ 'ਚ ਸੁਣਵਾਈ ਸੀ। ਮਤਲਬ ਸਭ ਨੂੰ ਚੇਤੇ ਆ ਤਰਨ ਤਾਰਨ ਦੀ ਐਸਐਸਪੀ ਕਿਵੇਂ ਹਟਾਈ ਗਈ ਸੀ, ਉਹ ਤੋਂ ਬਾਅਦ ਡੀਐਸਪੀਆਂ 'ਤੇ ਕਿਵੇਂ ਕਾਰਵਾਈ ਹੋਈ ਸੀ, ਉਹ ਤੋਂ ਬਾਅਦ ਚੋਣ ਕਮਿਸ਼ਨ ਨੇ ਕੁਝ ਹੋਰ ਮਾਮਲਿਆਂ 'ਚ ਤਾੜਨਾ ਕੀਤੀ ਸੀ ਅਤੇ ਅਕਾਲੀ ਦਲ ਦੀ ਇਹ ਸ਼ਿਕਾਇਤ ਦੇ ਆਧਾਰ 'ਤੇ ਹੁਣ ਐਸਐਸਪੀ ਨੂੰ ਛੁੱਟੀ 'ਤੇ ਭੇਜ ਦਿੱਤਾ ਗਿਆ ਜੀ। ਮਤਲਬ ਨਾ ਤਬਾਦਲਾ, ਨਾ ਉਸਦੇ ਕੰਮ 'ਤੇ ਰੋਕ ਹੈ, ਨਾ ਇਨਕੁਆਇਰੀ ਹੈ, ਛੁੱਟੀ। ਮਤਲਬ ਜੇ ਬੰਦਾ ਪਹਿਲਾਂ ਫੋਨ 'ਤੇ ਹਦਾਇਤਾਂ ਕਰ ਰਿਹਾ ਤਾਂ ਫੋਨ 'ਤੇ ਹਦਾਇਤਾਂ ਤਾਂ ਹੁਣ ਵੀ ਹੋ ਜਾਣਗੀਆਂ ਜੀ, ਫਿਰ ਉਹ ਛੁੱਟੀ 'ਤੇ ਨਾ ਛੁੱਟੀ ਦਾ ਕੀ ਫਰਕ ਹੈ? ਸਵਾਲ ਤਾਂ ਇਹ ਹੈ ਕਿ ਇਕੱਲੀ ਉਹ 'ਚ ਐਸਐਸਪੀ ਥੋੜ੍ਹਾ ਸੀ, ਉਹ 'ਚ ਤਾਂ ਹੋਰ ਅਧਿਕਾਰੀਆਂ ਦਾ ਵੀ ਜ਼ਿਕਰ
ਜੀ।
ਅਤੇ ਜੇ ਤੁਸੀਂ ਕਹਿੰਦੇ ਹੋ ਏਆਈ ਰਾਹੀਂ ਬਣੀ ਤਾਂ ਅਜੇ ਤੱਕ ਉਹ ਕਿਉਂ ਨਹੀਂ ਸਾਹਮਣੇ ਆਈ ਜੀ ਕਿ ਕਿਹਨੇ ਬਣਾਈ ਸੀ? ਹੁਣ ਅਦਾਲਤ ਦੇ ਵਿੱਚ, ਹਾਈਕੋਰਟ ਦੇ ਵਿੱਚ, ਸਰਕਾਰ ਜਾਂ ਪੁਲਿਸ ਤੰਤਰ ਜੋ ਤੱਥ ਰੱਖਦਾ ਉਹ ਕਹਿੰਦੇ ਜੀ ਸਾਨੂੰ ਤਾਂ ਪੈਨ ਡਰਾਈਵ 'ਚ ਪਾ ਕੇ ਦੇ ਗਏ ਜੀ ਜਿਹਨੇ ਸ਼ਿਕਾਇਤ ਕੀਤੀ ਆ। ਮਤਲਬ ਬਾਦਲ ਧਿਰ ਨੇ ਸ਼ਿਕਾਇਤ ਕੀਤੀ ਆ ਨਾ, ਸੁਖਬੀਰ ਬਾਦਲ ਨੇ ਆਪਣੇ ਪੇਜ 'ਤੇ ਸ਼ੇਅਰ ਕੀਤੀ ਸੀ, ਇਹ ਜੀ ਪੈਨ ਡਰਾਈਵ ਦੇ ਵਿੱਚ ਅਸਲੀ ਤਾਂ ਹੈ ਨਹੀਂ ਜੀ, ਓਰੀਜਨਲ ਨੀਗੀ ਜੀ ਇਹ, ਕਹਿੰਦੇ
ਜੀ।
ਕਮਾਲ ਹੈ ਵੀ। ਮਤਲਬ ਅਗਲੇ ਕਹਿੰਦੇ ਕਿ ਸਾਡੇ ਕੋਲ ਜਿਸ ਪ੍ਰਕਿਰਿਆ ਚਾਹੀ ਅਸੀਂ ਤੁਹਾਡੇ ਕੋਲ ਦੇਤੀ, ਤੁਸੀਂ ਲੱਭ ਲਓ। ਅਜੇ ਤੱਕ ਨਾ ਤੁਸੀਂ ਐਸਐਸਪੀ ਨੂੰ ਪੁੱਛਿਆ ਕਿ ਭਾਈ ਦੱਸ ਤੇਰੀ ਆਵਾਜ਼ ਹੈ ਕਿ ਨਹੀਂ, ਨਾ ਤੁਸੀਂ ਜਿਹੜੇ ਬਾਕੀ ਅਧਿਕਾਰੀ ਆ ਉਹਨਾਂ ਨੂੰ ਪੁੱਛਿਆ ਹੈ ਨਾ, ਜਾਂ ਤੁਸੀਂ ਨਾ ਇਸ ਆਧਾਰ ਤੇ ਗਏ ਵੀ ਕਿ ਜੇ ਇੱਕ ਜ਼ਿਲ੍ਹੇ ਦਾ ਇਹ ਮਾਮਲਾ ਤਾਂ ਬਾਕੀ ਜ਼ਿਲ੍ਹਿਆਂ 'ਚ ਵੀ ਇਹ ਜਿਹੀਆਂ ਹਦਾਇਤਾਂ ਤਾਂ ਨਹੀਂ ਹੋਈਆਂ, ਉਹ ਕੋਈ ਇਨਕੁਆਇਰੀ ਨਹੀਂ
ਜੀ।
ਇਹ ਵੀਡੀਓ ਸਾਨੂੰ ਜਿਹੜਾ ਦੇ ਕੇ ਗਿਆ ਜੀ ਅਸਲੀ ਲਿੰਕ ਨਹੀਂ ਦੇ ਕੇ ਗਿਆ, ਕਹਿੰਦੇ ਜੀ ਮਤਲਬ ਆਹ ਆਧਾਰ ਹੈ ਜੀ। ਕਮਾਲ ਹੈ ਵੀ, ਉਲਟਾ ਚੋਰ ਕਤਵਾਲ ਨੂੰ ਡਾਂਟੇ ਵਾਲੀ ਉਹ ਕਹਾਵਤ ਸੱਚ ਹੋ ਰਹੀ ਹੈ
ਜੀ।
ਤੇ ਮਾਣਯੋਗ ਅਦਾਲਤ ਨੇ, ਹਾਈਕੋਰਟ ਨੇ ਝਾੜਾ ਮਾਰੀ ਹੈ ਕਿ ਦਰੁਸਤ ਕਰਕੇ ਲਿਆਓ ਸਾਰੀ ਪ੍ਰਕਿਰਿਆ, ਤੇ ਕਹਿੰਦੇ ਜੀ ਅਸੀਂ ਚੰਡੀਗੜ੍ਹ ਦੀ ਆਪਣੀ ਮਤਲਬ ਆਪਣੀ ਜਿਹੜੀ ਇਹਨਾਂ ਦੀ ਸਰਕਾਰੀ ਲੈਬੋਰਟਰੀ ਹੈ ਪੰਜਾਬ ਸਰਕਾਰ ਦੀ, ਉੱਥੋਂ ਕਰਾਵਾਂ। ਕਹਿੰਦੇ ਨਾ, ਚੰਡੀਗੜ੍ਹ ਦੀ 'ਚ ਕਿਉਂ ਨਹੀਂ ਕਰਾਉਂਦੇ
ਜੀ?
ਸਰਕਾਰ ਵੀ ਤੁਹਾਡੀ, ਪੁਲਿਸ ਵੀ ਤੁਹਾਡਾ, ਚੋਣ ਕਮਿਸ਼ਨ ਵੀ ਤੁਹਾਡਾ, ਹੈਂ ਲੈਬੋਰਟਰੀ ਵੀ ਆਪਣੀ, ਫਿਰ ਕੀ ਗਰੰਟੀ ਹੈ ਤੁਸੀਂ ਸਹੀ ਹੋਊਗੀ? ਕਹਿੰਦੇ ਜੀ ਇੱਕ ਦੋ ਹੋਰ ਥਾਵਾਂ ਤੋਂ ਕਰਾਓ। ਸੋ ਹੋ ਸਕਦਾ ਹੁਣ ਆਉਂਦੇ ਦਿਨਾਂ ਦੇ ਵਿੱਚ ਇਹਦੀ ਜਾਂਚ ਹੋਵੇ ਕਿ ਆਵਾਜ਼ ਦੇ ਸੈਂਪਲ ਚੈੱਕ ਹੋਣ ਤੇ ਕੁਛ ਹੋਣ, ਫਿਰ ਸੱਚ ਸਾਹਮਣੇ ਆ ਜਾਏਗਾ। ਜੇ ਇਹੀ ਵਿਅਕਤੀ ਨੇ ਉਹਦੇ ਵਿੱਚ, ਤੇ ਫਿਰ ਕੀ ਪਟਿਆਲਾ ਚੋਣਾਂ ਰੱਦ ਕਰੋਗੇ? ਤੇ ਜੇ ਜੇ ਇਹ ਨਕਲੀ ਬਣੀ ਹੈ ਤਾਂ ਕੀ ਉੱਥੇ ਤੱਕ ਜਾਓਗੇ ਕਿ ਕਿਹਨੇ ਬਣਾਈ, ਐਡੀ ਵੱਡੀ ਛਾਤਰ ਕਿਹਨੇ ਕਰ ਲਈ, ਕਿ ਇੰਨੇ ਅਫਸਰਾਂ ਦੇ ਰੈਂਕ, ਇੰਨੇ ਅਫਸਰਾਂ ਦੀ ਆਵਾਜ਼, ਇੰਨੇ ਅਫਸਰਾਂ ਦੀ ਮੀਟਿੰਗ, ਅੰਦਰ ਦੀ ਗੱਲਬਾਤ, ਉਹ ਸਾਰਾ ਕੁਛ ਇੰਨਾ ਕੁਛ ਨਕਲੀ ਬਣ ਗਿਆ
ਜੀ।
ਸੋ ਇਸ ਲਈ ਇਹ ਬਹੁਤ ਗੰਭੀਰ ਮਾਮਲਾ, ਇਹ ਇਸ ਮਸਲੇ ਦੇ ਉੱਤੇ ਨਾ ਸਰਕਾਰ ਗੰਭੀਰ ਹੈ, ਸਰਕਾਰ ਕੀ ਗੰਭੀਰ ਹੋਊਗੀ ਜੀ? 10 ਦਿਨਾਂ ਬਾਅਦ ਅੱਜ ਪਰਤ ਕੇ ਆਇਆ ਸਾਡੇ ਮੁੱਖ ਮੰਤਰੀ ਸਾਹਿਬ, ਆਹ ਜਪਾਨ ਤੋਂ ਮੈਂ ਨਿਵੇਸ਼ ਲੈਣ ਗਿਆ ਸੀ, ਪਤਾ ਨਹੀਂ ਕਿੰਨੀਆਂ ਕੰਪਨੀਆਂ ਦੇ ਨਾਂ ਗਣਾ ਤੇ, ਉਹਨਾਂ 'ਚ ਜਿਹੜਾ ਕੋਈ ਆਊਗਾ ਜਿੱਦਾਂ ਦੇਖਦੇ ਹਾਂ। ਪਰ ਇੱਧਰ ਨਵਾਂ ਪਹਿਲੂ ਮੁੱਦਾ ਰਿਹਾ ਜੀ ਕਿ 8 ਤਰੀਕ ਨੂੰ ਇਹ 4-5 ਵਾਰ ਮੁੱਖ ਮੰਤਰੀ ਸਾਹਿਬ ਦਾ ਚੌਪਰ ਉੱਡਿਆ ਜੀ, ਕਦੇ ਚੰਡੀਗੜ੍ਹ 'ਚੋਂ ਚੰਡੀਗੜ੍ਹੇ, ਫਿਰ ਚੰਡੀਗੜ੍ਹ ਤੋਂ ਚੰਡੀਗੜ੍ਹੇ, ਫਿਰ ਚੰਡੀਗੜ੍ਹ ਤੋਂ ਅੰਮ੍ਰਿਤਸਰ, ਫਿਰ ਅੰਮ੍ਰਿਤਸਰ ਤੋਂ ਚੰਡੀਗੜ੍ਹ, ਹੈ ਨਾ। ਮਤਲਬ ਇਹ ਉਹ ਸਰਕਾਰੀ ਚੌਪਰ ਹੈ ਜਿਹਦੇ ਬਾਰੇ ਕਿਹਾ ਜਾਂਦਾ ਸੀ ਕਿ ਕੇਜਰੀਵਾਲ ਨੇ ਜੇ ਝੂਟਾ ਲੈਣਾ ਹੁੰਦਾ ਸੀ ਤਾਂ ਮੁੱਖ ਮੰਤਰੀ ਨੂੰ ਨਾਲ ਬਿਠਾਉਂਦੇ ਸੀ, ਕਿਉਂਕਿ ਮੁੱਖ ਮੰਤਰੀ ਤੋਂ ਬਿਨਾਂ ਉੱਡ ਨਹੀਂ ਸਕਦਾ, ਨਿਯਮ ਇਹ ਕਹਿੰਦੇ ਨੇ
ਜੀ।
ਪਰ ਮਾਨਕ ਗੋਇਲ ਨੇ ਅਧਿਕਾਰਤ ਆਪਣੇ ਪੇਜ ਤੇ ਪੋਸਟ ਪਾਈ, ਸਮਾਂ ਦੱਸ ਕੇ, ਸਾਰਾ ਕੁਝ ਦੱਸ ਕੇ, ਤਾਂ ਦੱਸ ਕੇ ਕਿ 8 ਤਰੀਕ ਨੂੰ ਇੰਨੀ ਵਾਰ ਉੱਡਿਆ ਮੁੱਖ ਮੰਤਰੀ ਸਾਹਿਬ ਜਾਪਾਨ ਨੇ, ਕੌਣ ਚੋਪਰ ਉਡਾ ਰਿਹਾ ਜੀ, ਕਹਿੰਦੇ ਕੌਣ ਝੂਟੇ ਲੈ ਰਿਹਾ? ਮਤਲਬ ਇਸ ਬੇਸ਼ਰਮੀ ਤੱਕ ਆ ਗਏ ਸਾਰੇ ਦਿੱਲੀ ਦੇ ਹਾਰੇ ਹੋਏ ਕੱਢੇ ਵੱਡੇ ਤੁਹਾਡੇ ਛੱਡੇ ਲੀਡਰ ਸਾਰੇ ਜਿਹੜੇ ਦਿੱਲੀ ਨੇ ਨਕਾਰੇ, ਉਹ ਤੁਸੀਂ ਪੰਜਾਬ ਦੇ ਸਿਰ ਤੇ ਲਿਆ ਬਿਠਾਏ, ਪੰਜਾਬ ਦੇ ਖਜ਼ਾਨੇ ਤੇ ਕੋਈ ਜਵਾਬਦੇਹੀ ਨਹੀਂ ਜੀ, ਨਾ ਚੋਣ ਮਾਮਲੇ ਜਵਾਬਦੇਹੀ, ਨਾ ਪੁਲਿਸ ਮਾਮਲੇ ਜਵਾਬਦੇਹੀ, ਨਾ ਜਹਾਜ਼ ਮਾਮਲੇ 'ਚ ਜਵਾਬਦੇਹੀ, ਨਾ ਨਿਵੇਸ਼ ਮਾਮਲੇ ਜਵਾਬਦੇਹੀ। ਕਿੰਨਾ ਆਊ ਕਦੋਂ ਆਊ ਜਦ ਦੇਖਾਂਗੇ, ਫਿਲਹਾਲ 10 ਦਿਨ ਦੀ ਸੈਰ ਜ਼ਰੂਰ ਹੋਗੀ ਸਾਡੇ ਮੁੱਖ ਮੰਤਰੀ ਸਾਹਿਬ ਦੀ।
ਦੀਪਕ ਜੀ ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ, ਕੱਲ੍ਹ ਨੂੰ ਫੇਰ ਗੱਲ ਕਰਦੇ ਹਾਂ, ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ,
ਥੈਂਕ ਯੂ ਜੀ।